ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਵੇਂ ਅਸੀਂ ਸਬਕ ਨੰਬਰ 77 ਤੇ ਗੌਰ ਖੋਸ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਖੁਦਾ ਦਾ ਦਿਲ। ਤੇ ਅੱਜ ਦੇ ਸਬਕ ਵਿੱਚ ਵੀ ਅਸੀਂ ਐਸੇ ਮੌਜੂ ਤੇ ਗੱਲਬਾਤ ਜਾਰੀ ਰੱਖਾਂਗੇ। ਅਸੀਂ ਪਿਛਲੇ ਸਬਕ ਵਿੱਚ ਮੁਸਰਫ ਬੇਟੇ ਦੀ ਤਮਸੀਲ ਤੇ ਗੌਰ ਖੋਸ ਕੀਤਾ ਸੀ। ਇਸ ਤਮਸੀਲ ਦੇ ਨਾਲ ਖੁਦਾ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ? ਇਸ ਕਹਾਣੀ ਵਿੱਚ ਸਾਨੂੰ ਤਿੰਨ ਸ਼ਖਸ ਨਜ਼ਰ ਆਉਂਦੇ ਨੇ। ਇਸ ਕਹਾਣੀ ਵਿੱਚ ਬਾਪ ਖੁਦਾ ਨੂੰ ਜ਼ਾਹਿਰ ਕਰਦਾ, ਛੋਟਾ ਬੇਟਾ ਉਸ ਗੁਨਾਹਗਾਰ ਸ਼ਖਸ ਦੀ ਅਲਾਮਤ ਏ ਜਿਹੜਾ ਆਪਣੇ ਗੁਨਾਹ ਤੇ ਪਛਤਾਉਂਦਾ ਹੈ ਤੇ ਆਪਣੇ ਬਾਪ ਦੇ ਕੋਲ ਵਾਪਿਸ ਲੌਟ ਆਉਂਦਾ ਹੈ। ਵੱਡਾ ਬੇਟਾ ਮਜ਼ਹਬ ਪਸੰਦ ਲੋਕਾਂ ਨੂੰ ਜ਼ਾਹਿਰ ਕਰਦਾ ਹੈ, ਜਿਹੜੇ ਦਿਲ ਵਿੱਚ ਖਿਆਲ ਕਰਦੇ ਨੇ ਕਿ ਉਹ ਖੁਦਾ ਦੀ ਨਜ਼ਰ ਵਿੱਚ ਬੜੇ ਮੁਤਕੀ, ਪਰਹੇਜ਼ਗਾਰ ਤੇ ਇਬਾਦਤ ਗੁਜ਼ਾਰ ਨੇ। ਇਸ ਤਰ੍ਹਾਂ ਉਹ ਖੁਦ ਨੂੰ ਧੋਖਾ ਦਿੰਦੇ ਨੇ। ਪਹਿਲੇ ਅਸੀਂ ਥੋੜ੍ਹੀ ਦੇਰ ਛੋਟੇ ਬੇਟੇ ਦੀ ਜ਼ਿੰਦਗੀ ਦਾ ਜਾਇਜ਼ਾ ਲੈਂਦੇ ਹਾਂ, ਜਿਹੜਾ ਆਪਣੀ ਜਵਾਨੀ ਦੇ ਨਸ਼ੇ ਵਿੱਚ ਬਾਪ ਦੀ ਮੁਹੱਬਤ ਨੂੰ ਭੁੱਲ ਕੇ ਦੁਨਿਆਵੀ ਐਸ਼ੋ ਇਸ਼ਰਤ, ਲਫੰਗੇਬਾਜ਼ੀ, ਹਰਾਮਕਾਰੀ, ਗੁਨਾਹਗਾਰੀ ਵਿੱਚ ਚੂਰ ਹੋ ਚੁੱਕਿਆ ਹੈ ਤੇ ਆਪਣੇ ਬਾਪ ਦੀ ਰਫਾਕਤ ਤੋਂ ਮਹਿਰੂਮ ਹੋ ਕੇ ਹੈਵਾਨੀਅਤ ਪਸੰਦੀ ਦਾ ਆਦੀ ਬਣ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਫਿਰ ਅਸੀਂ ਵੇਖਦੇ ਹਾਂ ਕਿ ਅਚਾਨਕ ਉਹਦੇ ਅੰਦਰ ਨਵਾਂ ਅਹਿਸਾਸ ਜਾਗਦਾ ਹੈ, ਉਹਦਾ ਜ਼ਮੀਰ ਉਹਨੂੰ ਝੰਜੋੜਦਾ ਹੈ। ਇੰਨੀ ਦੇਰ ਵਿੱਚ ਉਹਦੇ ਹੱਥ ਖਾਲੀ ਤੇ ਉਹ ਬਿਲਕੁਲ ਕੰਗਾਲ ਹੋ ਜਾਂਦਾ ਹੈ। ਉਹਨੂੰ ਬਾਪ ਯਾਦ ਆਉਂਦਾ ਹੈ, ਬਾਪ ਦੀ ਸ਼ਫਕਤ ਤੇ ਪਿਆਰ ਦੀ ਤੜਪ ਉਹਨੂੰ ਸਤਾਉਂਦੀ ਏ ਤੇ ਉਹ ਸੋਚਦਾ ਕਿ ਮੈਂ ਖੁਦਾ ਦਾ ਤੇ ਆਪਣੇ ਬਾਪ ਦਾ ਕਸੂਰਵਾਰ ਠਹਿਰਿਆ ਵਾਂ। ਉਹ ਆਪਣੇ ਗੁਨਾਹ ਤੇ ਰੋਂਦਾ, ਮਾਤਮ ਕਰਦਾ ਤੇ ਪਛਤਾਉਂਦਾ ਏ ਤੇ ਉਹਨੇ ਆਖਿਆ ਕਿ ਮੈਂ ਉੱਠ ਕੇ ਆਪਣੇ ਬਾਪ ਦੇ ਕੋਲ ਜਾਵਾਂਗਾ ਤੇ ਉਹਨੂੰ ਆਖਾਂਗਾ ਕਿ ਬਾਪ ਮੈਂ ਅਸਮਾਨ ਦਾ ਤੇ ਤੇਰਾ ਗੁਨਾਹਗਾਰ ਹਾਂ ਤੇ ਹੁਣ ਇਸ ਲਾਇਕ ਨਹੀਂ ਰਿਹਾ ਕਿ ਫਿਰ ਤੇਰਾ ਬੇਟਾ ਕਹਿਲਾਵਾਂ, ਮੈਨੂੰ ਆਪਣੇ ਮਜ਼ਦੂਰਾਂ ਵਾਂਗਰ ਬਣਾ ਲਏ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਛੋਟੇ ਬੇਟੇ ਨੇ ਸੂਰਖਾਨੇ ਨੂੰ ਖੈਰਬਾਦ ਆਖਿਆ ਤੇ ਆਪਣੇ ਬਾਪ ਦੇ ਘਰ ਦਾ ਰੁੱਖ ਕੀਤਾ। ਤੇ ਬਾਪ ਨੇ ਕੀ ਕੀਤਾ? ਕੀ ਉਹ ਬੇਟੇ ਤੇ ਬਰਸ ਪਿਆ ਜਿਹਨੇ ਉਹਦੀ ਦੌਲਤ ਕਸਬੀਆਂ ਤੇ ਉਡਾਈ? ਕੀ ਉਹਨੇ ਆਪਣਾ ਨੌਕਰ ਤੇ ਖਿਦਮਤਗਾਰ ਉਹਨੂੰ ਬਣਾ ਰੱਖਿਆ? ਨਹੀਂ, ਯਸੂ ਫਰਮਾਂਦਾ ਹੈ ਉਹ ਹਜੇ ਦੂਰ ਹੀ ਸੀ ਕਿ ਉਹਨੂੰ ਵੇਖ ਕੇ ਉਹਦੇ ਬਾਪ ਨੂੰ ਉਹਦੇ ਤੇ ਤਰਸ ਆਇਆ ਤੇ ਦੌੜ ਕੇ ਉਹਨੂੰ ਗਲੇ ਲਾ ਲਿੱਤਾ ਤੇ ਚੁੰਮਿਆ। ਬੇਟੇ ਨੂੰ ਉਹਨੂੰ ਆਖਿਆ ਕਿ ਬਾਪ ਮੈਂ ਅਸਮਾਨ ਦਾ ਤੇ ਤੇਰੀ ਨਜ਼ਰ ਵਿੱਚ ਗੁਨਾਹਗਾਰ ਹਾਂ, ਹੁਣ ਇਸ ਲਾਇਕ ਨਹੀਂ ਕਿ ਫਿਰ ਤੇਰਾ ਬੇਟਾ ਕਹਿਲਾਵਾਂ। ਬਾਪ ਨੇ ਆਪਣੇ ਨੌਕਰਾਂ ਨੂੰ ਆਖਿਆ ਕਿ ਚੰਗੇ ਤੋਂ ਚੰਗਾ ਲਿਬਾਸ ਕੱਢ ਲਿਆਓ ਤੇ ਇਹਨੂੰ ਪਵਾਓ ਤੇ ਉਹਦੇ ਹੱਥ ਵਿੱਚ ਅੰਗੂਠੀ ਤੇ ਪੈਰਾਂ ਵਿੱਚ ਜੁੱਤੀ ਪਾਓ ਤੇ ਪੱਲੇ ਹੋਏ ਬੱਚੜੇ ਨੂੰ ਲਿਆ ਕੇ ਜ਼ਬਾ ਕਰੋ ਤਾਂ ਕਿ ਅਸੀਂ ਖਾ ਕੇ ਖੁਸ਼ੀ ਮਨਾਈਏ, ਕਿਉਂਕਿ ਮੇਰਾ ਬੇਟਾ ਮੁਰਦਾ ਸੀ ਹੁਣ ਜ਼ਿੰਦਾ ਹੋ ਗਿਆ, ਗਵਾਚ ਗਿਆ ਸੀ ਤੇ ਹੁਣ ਲੱਭ ਗਿਆ ਏ। ਇਸ ਤੋਂ ਸਾਨੂੰ ਕੀ ਸਬਕ ਮਿਲਦਾ ਹੈ? ਸਾਨੂੰ ਇਸ ਕਹਾਣੀ ਤੋਂ ਇਹ ਸਬਕ ਮਿਲਦਾ ਹੈ ਕਿ ਸਾਡਾ ਖੁਦਾ ਬਿਲਕੁਲ ਇਸੇ ਬਾਪ ਵਾਂਗਰ ਰਹੀਮ ਤੇ ਕਰੀਮ ਹੈ। ਖੁਦਾ ਗੁਨਾਹਗਾਰਾਂ ਦੇ ਨਾਲ ਪਿਆਰ ਕਰਦੇ, ਉਹ ਉਹਨਾਂ 'ਤੇ ਰਹਿਮ ਕਰਨਾ ਚਾਹੁੰਦਾ ਹੈ, ਮਗਰ ਸਿਰਫ਼ ਉਹ ਇਸ ਇੰਤਜ਼ਾਰ ਵਿੱਚ ਖਲੋਤਾ ਹੈ ਕਿ ਗੁਨਾਹਗਾਰ ਆਪਣੇ ਗੁਨਾਹ 'ਤੇ ਪਛਤਾਏ ਅਤੇ ਤੋਬਾ ਕਰੇ ਅਤੇ ਸੱਚਾਈ ਦੀ ਉਸ ਰਾਹ 'ਤੇ ਟੁਰੇ ਜਿਹੜੀ ਖੁਦਾ ਨੇ ਵਿਖਾਈ ਹੈ। ਵੱਡੇ ਭਰਾ ਦੇ ਹਵਾਲੇ ਦੇ ਨਾਲ ਅਸੀਂ ਇੱਕ ਅਜੀਬ ਤੇ ਹੈਰਤ ਅੰਗੇਜ਼ ਗੱਲ ਵੇਖੀ ਤੇ ਉਹ ਇਹ ਵੇ ਕਿ ਜਿਵੇਂ ਤਰਸ ਖਾਵਣ ਵਾਲਾ ਦਿਲ ਬਾਪ ਦਾ ਸੀ, ਉਂਝ ਦਾ ਦਿਲ ਬੇਟੇ ਦਾ ਨਾ ਸੀ। ਬਸ ਉਹਦਾ ਵੱਡਾ ਬੇਟਾ ਨਾਰਾਜ਼ ਹੋ ਗਿਆ ਤੇ ਬਾਪ ਦੇ ਘਰ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਬਾਪ ਨੂੰ ਆਖਣ ਲੱਗਾ, ਵੇਖ ਇੰਨੇ ਸਾਲਾਂ ਤੋਂ ਮੈਂ ਤੇਰੀ ਖਿਦਮਤ ਕਰਨਾ ਵਾਂ ਤੇ ਕਦੀ ਤੇਰੀ ਹੁਕਮ ਅਦੋਲੀ ਨਹੀਂ ਕੀਤੀ, ਮਗਰ ਮੈਨੂੰ ਤੂੰ ਕਦੀ ਬੱਕਰੀ ਦਾ ਇੱਕ ਬੱਚਾ ਵੀ ਨਾ ਦਿੱਤਾ ਕਿ ਆਪਣੇ ਯਾਰ ਦੋਸਤਾਂ ਦੇ ਨਾਲ ਖੁਸ਼ੀ ਮਨਾਉਂਦਾ। ਕਿ ਤੁਸੀਂ ਵੱਡੇ ਬੇਟੇ ਦੀ ਸ਼ਿਕਾਇਤ ਸੁਣੀ? ਉਹਨੇ ਆਖਿਆ, ਵੇਖ ਮੈਂ ਅਰਸੇ ਦਰਾਜ਼ ਤੋਂ ਤੇਰਾ ਗੁਲਾਮ ਬਣ ਕੇ ਤੇਰੀ ਖਿਦਮਤ ਕਰਨ ਡਿਆ ਵਾਂ ਤੇ ਵੀ ਬੜੇ ਬੇਟੇ ਨੂੰ ਬਾਪ ਦੀ ਜਿਸ ਗੱਲ ਦੀ ਸਮਝ ਨਾ ਆਈ ਉਹ ਇਹ ਸੀ ਕਿ ਬਾਪ ਨਹੀਂ ਚਾਹੁੰਦਾ ਸੀ ਕਿ ਮੇਰਾ ਬੇਟਾ ਗੁਲਾਮ ਬਣ ਕੇ ਮਜਬੂਰੀ ਦੇ ਨਾਲ ਮੇਰੀ ਖਿਦਮਤ ਕਰੇ ਅਤੇ ਸੱਜੀ ਮੁਹੱਬਤ ਤੋਂ ਖਾਲੀ ਰਹੇ, ਬਲਕਿ ਉਹ ਐਸਾ ਬੇਟਾ ਚਾਹੁੰਦਾ ਸੀ ਜਿਹੜਾ ਦਿਲ ਦੇ ਨਾਲ ਉਹਨੂੰ ਪਿਆਰ ਕਰੇ ਅਤੇ ਖੁਸ਼ੀ ਖੁਸ਼ੀ ਉਹਦੀ ਮਰਜ਼ੀ ਨੂੰ ਪੂਰਾ ਕਰੇ, ਮਜਬੂਰੀ ਦੇ ਨਾਲ ਨਹੀਂ ਬਲਕਿ ਖੁਸ਼ੀ ਦੇ ਨਾਲ ਖਿਦਮਤ ਕਰੇ। ਅੱਜ ਵੀ ਬੜੇ ਸਾਰੇ ਆਦਮ ਦੇ ਬੇਟੇ ਐਸੇ ਨੇ ਜਿਹੜੇ ਵੱਡੇ ਭਰਾ ਦੇ ਨਮੂਨੇ 'ਤੇ ਟੁਰਦੇ ਨੇ। ਉਹ ਖੁਦ ਨੂੰ ਸਿਰਫ ਖੁਦਾ ਦੇ ਗੁਲਾਮ ਹੀ ਸਮਝਦੇ ਨੇ, ਲੇਕਿਨ ਖੁਦਾ ਨਹੀਂ ਚਾਹੁੰਦਾ ਕਿ ਅਸੀਂ ਮਹਿਜ਼ ਗੁਲਾਮ ਬਣ ਕੇ ਰਹੀਏ, ਬਲਕਿ ਉਹ ਸਾਡੇ ਕੋਲੋਂ ਇਤਕਾਜ਼ਾ ਕਰਦੇ ਕਿ ਅਸੀਂ ਉਹਦੇ ਅਸਲੀ ਬੇਟੇ ਅਤੇ ਬੇਟੀਆਂ ਹੋਈਏ। ਉਹਨਾਂ ਦੇ ਬਾਰੇ ਵਿੱਚ ਜਿਹੜੇ ਯਿਸੂ ਨੂੰ ਆਪਣਾ ਖੁਦਾਵਨ ਅਤੇ ਨਜਾਤ ਦਹਿੰਦਾ ਮੰਨਦੇ ਨੇ, ਖੁਦਾ ਦਾ ਕਲਾਮ ਸਾਨੂੰ ਇਹੀ ਗੱਲ ਵਾਜ਼ੇ ਕਰਦਾ ਅਤੇ ਸਮਝਾਉਂਦਾ ਹੈ, ਕਿਉਂਕਿ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਸ ਤੋਂ ਫਿਰ ਡਰ ਪੈਦਾ ਹੁੰਦਾ, ਬਲਕਿ ਲੇ ਪਾਲਕ ਹੋਵਨ ਦੀ ਰੂਹ ਮਿਲੀ ਜਿਸ ਤੋਂ ਅਸੀਂ ਅੱਬਾ ਯਾਨੀ ਅਹਿਬਾਬ ਕਹਿ ਕੇ ਪੁਕਾਰ ਸਕਦੇ ਹਾਂ। ਰੋਮੀਓ ਬਾਬ 8 ਤੇ ਆਇਤ ਨੰਬਰ 15। ਅਜ਼ੀਜ਼ ਦੋਸਤੋ, ਕੀ ਤੁਸੀਂ ਖੁਦ ਨੂੰ ਖੁਦਾ ਦੇ ਗੁਲਾਮ ਜਾਂ ਖੁਦਾ ਦੇ ਬੇਟੇ ਸਮਝਦੇ ਹੋ? ਸਾਡੇ ਵਿੱਚੋਂ ਬੜੇ ਸਾਰੇ ਲੋਕ ਐਸੇ ਨੇ ਜਿਹੜੇ ਸਵਾਲ ਦਾ ਜਵਾਬ ਦਰੁਸਤ ਨਹੀਂ ਦੇ ਸਕਦੇ, ਲੇਕਿਨ ਤੁਸੀਂ ਆਪਣੇ ਆਪ ਕੋਲੋਂ ਪੁੱਛ ਸਕਦੇ ਹੋ। ਅਸੀਂ ਜੋ ਕਹਾਣੀ ਸਿੱਖੀ ਇਸ ਵਿੱਚ ਤੁਹਾਨੂੰ ਆਪਣੇ ਆਪ ਨੂੰ ਕਿਸ ਕਿਰਦਾਰ ਦੇ ਮੁਆਫਿਕ ਸਮਝਣ ਦੀ ਜ਼ਰੂਰਤ ਹੈ? ਕਿ ਤੁਸੀਂ ਛੋਟੇ ਬੇਟੇ ਵਾਂਗਰ ਹੋ ਜਿਹਨੇ ਆਪਣੇ ਗੁਨਾਹ ਨੂੰ ਪਹਿਚਾਨਿਆ ਅਤੇ ਬਾਪ ਕੋਲੋਂ ਮੁਆਫ਼ੀ ਪਾਈ ਅਤੇ ਉਹਨੇ ਉਹਦੇ 'ਤੇ ਰਹਿਮ ਕੀਤਾ, ਜਾਂ ਤੁਸੀਂ ਉਸ ਵੱਡੇ ਬੇਟੇ ਵਾਂਗਰ ਹੋ ਜਿਹੜਾ ਗੁਲਾਮ ਬਣ ਕੇ ਮਹਿਜ਼ ਗੁਲਾਮਾਨਾ ਖਿਦਮਤ ਕਰਦਾ ਸੀ? ਖੁਦਾ ਚਾਹੁੰਦਾ ਕਿ ਅਸੀਂ ਗੁਲਾਮਾਂ ਦੀ ਜ਼ਿੰਦਗੀ ਜਿਹੜੀ ਮਾਲਕ ਦੇ ਖੌਫ ਅਤੇ ਡਰ ਵਿੱਚ ਰਹਿ ਕੇ ਗੁਜ਼ਾਰੀ ਨਹੀਂ ਹੁੰਦੀ ਏ ਉਹ ਨਾ ਗੁਜ਼ਾਰੀਏ, ਬਲਕਿ ਬੇਟਿਆਂ ਵਾਂਗਰ ਜ਼ਿੰਦਗੀ ਗੁਜ਼ਾਰੀਏ ਅਤੇ ਬਾਪ ਦੀ ਖਿਦਮਤ ਖੁਸ਼ੀ ਖੁਸ਼ੀ ਕਰਦੇ ਰਹੀਏ ਅਤੇ ਉਹਦੀ ਮਰਜ਼ੀ ਪੂਰੀ ਕਰੀਏ। ਖੁਦਾ ਨੂੰ ਤੁਹਾਡੇ ਨਾਲ ਮੁਹੱਬਤ ਏ ਅਤੇ ਉਹ ਤੁਹਾਡੇ 'ਤੇ ਰਹਿਮ ਕਰਨਾ ਚਾਹੁੰਦਾ ਹੈ, ਲੇਕਿਨ ਉਹ ਤੁਹਾਡਾ ਮੁੰਤਜ਼ਰ ਰਹਿੰਦਾ ਕਿ ਤੁਸੀਂ ਕਦੋਂ ਤੌਬਾ ਕਰਕੇ ਉਹਦੇ ਵੱਲ ਰਜੂ ਲਿਆਓਗੇ। ਇਹੀ ਗੱਲ ਯਿਸਾਇਆ ਨਬੀ ਨੇ ਆਪਣੇ ਸਹੀਫੇ ਵਿੱਚ ਆਖੀ ਹੈ ਕਿ ਖੁਦਾਵੰਦ ਤੁਹਾਡੇ 'ਤੇ ਮਿਹਰਬਾਨੀ ਕਰਨ ਵਾਸਤੇ ਇੰਤਜ਼ਾਰ ਕਰੇਗਾ ਅਤੇ ਤੁਹਾਡੇ 'ਤੇ ਰਹਿਮ ਕਰਨ ਵਾਸਤੇ ਬੁਲੰਦ ਹੋਵੇਗਾ, ਕਿਉਂਕਿ ਖੁਦਾਵੰਦ ਆਦਲ ਖੁਦਾ ਏ। ਮੁਬਾਰਕ ਨੇ ਉਹ ਸਭ ਜਿਹੜੇ ਉਹਦਾ ਇੰਤਜ਼ਾਰ ਕਰਦੇ ਨੇ। ਯਿਸਾਇਆ ਬਾਬ 30 ਤੇ ਆਇਤ ਨੰਬਰ 18। ਗਫੂਰੁਲ ਰਹੀਮ ਖੁਦਾ ਇੰਤਜ਼ਾਰ ਵਿੱਚ ਏ ਕਿ ਤੁਸੀਂ ਕਦੋਂ ਉਹਦੇ ਕੋਲ ਆਓ, ਬਿਲਕੁਲ ਇਸੇ ਤਰ੍ਹਾਂ ਜਿਵੇਂ ਇਸ ਤਮਸੀਲ ਵਿੱਚ ਬਾਪ ਬੇਚੈਨ ਅਤੇ ਮੁੰਤਜ਼ਰ ਏ ਕਿ ਉਹਦਾ ਬੇਟਾ ਕਦੋਂ ਵਾਪਸ ਘਰ ਪਲਟੇਗਾ। ਖੁਦਾ ਚਾਹੁੰਦਾ ਕਿ ਅਸੀਂ ਟੁੱਟੇ ਹੋਏ ਸੱਚੇ ਅਤੇ ਫਰੋਤਨ ਦਿਲ ਦੇ ਨਾਲ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੀਏ। ਜੇ ਤੁਸੀਂ ਇਸ ਤਰ੍ਹਾਂ ਖੁਦਾ ਬਾਪ ਦੇ ਕੋਲ ਆਓਗੇ ਅਤੇ ਪੂਰੇ ਦਿਲੋਂ ਜਾਨ ਦੇ ਨਾਲ ਉਹਨੂੰ ਲੱਭੋਗੇ ਅਤੇ ਫਿਰ ਯਕੀਨਨ ਤੁਸੀਂ ਖੁਦਾ ਨਾਲ ਮਿਲੋਗੇ ਜਿਹੜਾ ਰਹੀਮ ਬਾਪ ਦੀ ਤਰ੍ਹਾਂ ਹਰ ਵੇਲੇ ਤੁਹਾਡੇ ਇੰਤਜ਼ਾਰ ਵਿੱਚ ਬੇਚੈਨ ਰਹਿੰਦਾ, ਜਿਹਦੇ ਦਿਲ ਵਿੱਚ ਤੁਹਾਡੀ ਮੁਹੱਬਤ ਹਮੇਸ਼ਾ ਮੌਜੂਦ ਰਹਿੰਦੀ ਏ। ਉਹ ਰਹਿਮ ਦੇ ਨਾਲ ਭਰਿਆ ਹੋਇਆ ਹਰ ਵੇਲੇ ਰਹਿਮ ਕਰਨ ਨੂੰ ਤਿਆਰ ਰਹਿੰਦਾ। ਉਹ ਤੁਹਾਨੂੰ ਗਲੇ ਲਾਣ ਅਤੇ ਚੁੰਮਣ ਵਾਸਤੇ ਤਿਆਰ ਖਲੋਤਾ ਹੋਇਆ, ਲੇਕਿਨ ਜਿਹੜੇ ਮਗਰੂਰ ਅਤੇ ਮੁਤਕੱਬਰ ਨੇ ਉਹਨਾਂ ਵਾਸਤੇ ਖੁਦਾ ਦੀ ਰਹਿਮਤ ਅਤੇ ਮੁਹੱਬਤ ਦੀ ਬਜਾਏ ਖੁਦਾ ਦਾ ਕਹਿਰ ਅਤੇ ਸਖ਼ਤ ਅਦਾਲਤ ਏ ਜੋ ਬਗੈਰ ਰਹਿਮ ਦੇ ਹੋਵੇਗੀ। ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਸ਼ੁਕਰੀਆ। ਖੁਦਾ ਨੇ ਚਾਹਿਆ ਅਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਇੰਜੀਲ ਮੁਕੱਦਸ ਦੀ ਤਾਲੀਮ ਵਿੱਚ ਅੱਗੇ ਵਧਾਂਗੇ ਅਤੇ ਵੇਖਾਂਗੇ ਕਿ ਖੁਦਾਵੰਦ ਯਿਸੂ ਮਸੀਹ ਨੇ ਕਬਰ ਵਿੱਚ ਪਏ ਹੋਏ 4 ਦਿਨ ਦੇ ਮੁਰਦੇ ਨੂੰ ਜ਼ਿੰਦਾ ਕੀਤਾ ਅਤੇ ਉਹਨੂੰ ਬਹਾਲੀ ਬਖਸ਼ੀ। ਖੁਦਾ ਤੁਹਾਨੂੰ ਬਰਕਤ ਦੇਵੇ ਅਤੇ ਜੋ ਕੁਝ ਅੱਜ ਅਸੀਂ ਸਿੱਖਿਆ ਇਹਨੂੰ ਸਮਝਣ ਦਾ ਫਜ਼ਲ ਅਤਾ ਕਰੇ। ਖੁਦਾ ਦੇ ਕਲਾਮ ਦੀ ਇਹ ਆਇਤ ਯਾਦ ਰੱਖੋ ਅਤੇ ਇਹਦੇ 'ਤੇ ਗੌਰ ਕਰੋ। ਖੁਦਾ ਮਗਰੂਰਾਂ ਦਾ ਮੁਕਾਬਲਾ ਕਰਦਾ ਹੈ, ਮਗਰ ਫਰੋਤਨਾਂ ਨੂੰ ਤੌਫੀਕ ਬਖਸ਼ਦਾ ਹੈ।
ਸਾਰੇ ਲੋਕ ਸਾਡੇ ਰੱਬ ਖੁਸ਼ ਆਵਾਜ਼ ਸੁਣਾਓ ਓ ਦੀਓ ਸਦੇਵੇ ਸਭ ਖੁਸ਼ ਆਵਾਜ਼ ਸੁਣਾਓ
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43 110 यानी 0341 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼